किर्त पया अध ऊर्धी बिन ज्ञान बिचारा।
साहिब सतगुरु सच्चे पातशाह फरमाउंदे ने इस जीव दे मथे उते किरत पया जिहो जिहा कर्मां दा लेख पिया होया है ना अध ऊर्धी ओदे मुताबक ए कदे अध दा अर्थ है नीचे ते ऊर्धी दा अर्थ है उच्ची थां ते चलिया जांदा। एक थां ते सतगुरु दे बचन आए ने सगल सृष्टि मोहे व्यापी कब उच्चे कब नीचे शुद्ध ना होइए काहू जतना ओढ़ को ना पहुंचे। अद ऊर्धी जिहड़ा शब्द है ना ये जीव अपने कीते कर्मां दे अनुसार अध दा अर्थ है भी नीचे अधो गति नूं प्राप्त हो जांदा ते ऊर्धी कते उच्ची पदवी नूं भी प्राप्त कर लैंदा। ते जां दूजा इहदा अर्थ ये भी है ये मनुख अपने कीते कर्मां दे अनुसार किते अध दा अर्थ है नरकां दे विच चलिया जांदा है ते ऊर्धी कदे उपर आकाश विच स्वर्ग दे विच भी चलिया जांदा है क्योंकि पुन्ना पापां दा फल ही ते ये है नरक ते सुरग। इसे लई सतगुरु कहिंदे ने इस मनुख दे मत्थे उते जिहो जिहा किरत पया कर्मां दा लेख पिया होया है ओदे अनुसार कदे कदे नरकां दे विच अधो गति नूं प्राप्त हो जांदा है ते कदे ऊर्धी उच्ची पदवी नूं पाप स्वर्ग विच पहुंच जांदा है। ये हालत ऐसी क्यों हुंदी है बिन ज्ञान विचार भी ज्ञान दी विचार कीते तो बिना इस मनुख दी कल्याण नहीं हो सकती। ठीक है पुन्ना पापां दे मोह जाल दे विच फस के कदे नरकां विच कदे स्वर्गां दे विच हमेशा लई ये विचरदा रहिंदा है।
बिन उपमा जगदीश की बिन सैना अंधियारा।
साहिब सतगुरु सच्चे पातशाह फरमाउंदे ने भाई उस जगत दे मालक वाहिगुरु दी उपमा तो बिना जिन्ना चिर तक असीं उस वाहिगुरु परमेश्वर दी कीर्तन भगती सिफतो साला नहीं करदे बिन सैना अंधियारा। सतगुरु कहिंदे ने भाई साडा मोह माया दा अज्ञान दा हनेरा नहीं दूर हो सकदा ते जिन्ना चिर अज्ञान दा हनेरा नहीं दूर हो सकदा ते उन्ना चिर तक सानू वाहिगुरु दी प्राप्ति भी नहीं हो सकती। इसे लई सतगुरु कहिंदे ने मनुख भी अपने कीते कर्मां दे अनुसार नरकां ते स्वर्गां विच तां जा सकदा है पर वाहिगुरु दी कीर्तन भगती तो बिना अज्ञान दा हनेरा नाश नहीं हुंदा जिसका सदका अगे वाहिगुरु दी प्राप्ति हुंदी है।
जग बिन सत हम देखिया लोभे अहंकारा।
गुरु नानक देव महाराज सच्चे पातशाह फरमाउंदे ने भाई असी ते संसार नूं बड़े गौ नाल वेखिया है ये सारा संसार ही लोभ ते अहंकार दे विच बिनसत तबाह हो रहा है भाव जिहड़े कोई आ माया दे लोभ दे विच ते फिर हंकार दे विच दो बड़ियां खतरनाक बीमारियां ने। ये सारा संसार ही लोभ ते हंकार दे विच फस के असी ते बर्बाद हुंदा वेख्या है।
गुर सेवा प्रभ पाया सच मुक्त द्वारा।
साहिब सतगुरु सच्चे पातशाह फरमाउंदे ने भाई सतगुरु दी सेवा करके असी प्रभ पाया उस वाहिगुरु परमेश्वर नूं प्राप्त कीता है ते इहदे नाल सच मुक्त द्वारा भी जिहड़ा सच्चा मुक्ति दा द्वारा रस्ता है पाओ भगती दा ओह भी सतगुरु दी सेवा करके ही असां प्राप्त कीता है।
निज घर महल अपार को अपरंपर सोई।
सतगुरु दे चरणां विच गुरसिखां ने सवाल कीता सच्चे पातशाह सानू ये दसो ओ रब दा घर किथे है। आम लोकी भी कह देंदे ने सानू दसो जी रब किथे है। लोहण साहिब सतगुरु सच्चे पातशाह फरमाउंदे ने निज घर महल अपार को भी उस अपार प्रभु दा महल दा अर्थ है महल भाव उसका टिकाणा उसका मंदिर निज घर साडे अपने घर दे विच ही है। उस वाहिगुरु दा महल साडे अपने घर दे विच ही है। घर तो मुराद है शरीर दी ते घर तो मुराद है जिहड़ा साडे अंदर तुरिया पद अस्थान है क्योंकि साडे शरीर विच चार टिकाणे ने जागृत सुपन सुखोपत ते तुरिया। जिहड़ा तुरिया पद है वह जीव का निज घर है ते उस दे नाल ही अगे परमात्मा का घर है। सतगुरु कहिंदे ने निज घर महल अपार को भी वह साडे अपने घर दे विच ही उस वाहिगुरु परमेश्वर का महल है ਭਾਵੋ ਤੁਰਿਆ ਪਦ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਅਪਰੰਪਰ ਸੋਈ ਪਰ ਸਤਿਗੁਰੂ ਕਹਿੰਦੇ ਨੇ ਉਹ ਪ੍ਰਕਿਰਤੀ ਤੋਂ ਪਰੇ ਹੈ। ਆਹ ਜਿਹੜੀ ਪ੍ਰਕਿਰਤੀ ਹੈ ਨਾ, ਮਾਇਆ ਦੇ ਰੰਗ ਰੂਪ ਨੇ ਅਤੇ ਮਾਇਆ ਦੇ ਕੋਈ ਹੋਰ ਅਨੇਕਾਂ ਤਰ੍ਹਾਂ ਦੇ ਚਮਤਕਾਰ ਨੇ, ਉਹ ਇਹਨਾਂ ਤੋਂ ਪਰੇ ਹੈ, ਉਹ ਇਹਨਾਂ ਦੀ ਪਕੜ ਵਿੱਚ ਨਹੀਂ ਆ ਸਕਦਾ।
ਬਿਨ ਸ਼ਬਦ ਥਿਰ ਕੋ ਨਹੀਂ ਬੁਝੈ ਸੁਖ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਿਨ ਸ਼ਬਦ ਥਿਰ ਕੋ ਨਹੀਂ, ਗੁਰੂ ਸ਼ਬਦ ਦੀ ਕਮਾਈ ਕੀਤੇ ਬਿਨਾਂ ਉਸ ਵਾਹਿਗੁਰੂ ਦੇ ਮਹਿਲ ਦੇ ਵਿੱਚ ਕੋਈ ਟਿਕ ਵੀ ਨਹੀਂ ਸਕਦਾ। ਉਸ ਵਾਹਿਗੁਰੂ ਦੇ ਸੱਚਖੰਡ ਵਿੱਚ ਜਾਣ ਵਾਸਤੇ ਗੁਰੂ ਉਪਦੇਸ਼ ਦੀ ਕਮਾਈ ਕਰਨੀ ਪੈਂਦੀ ਹੈ। ਜੋ ਗੁਰੂ ਵੱਲੋਂ ਸਾਨੂੰ ਨਾਮ ਮਿਲਿਆ ਹੈ, ਬਾਣੀ ਪ੍ਰਾਪਤ ਹੋਈ ਹੈ, ਤੁਰਕੀ ਬਾਣੀ, ਇਸ ਨਾਮ ਬਾਣੀ ਦਾ ਅਭਿਆਸ ਕਰਕੇ ਹੀ ਵਾਹਿਗੁਰੂ ਦੇ ਸੱਚਖੰਡ ਵਿੱਚ ਟਿਕਾਣਾ ਮਿਲਦਾ ਹੈ। ਬੂਝਾ ਸੁੱਖ ਹੋਈ, ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ ਉਹਨੂੰ ਹੀ ਉਹ ਮਹਾਨ ਸੁੱਖ ਵਾਹਿਗੁਰੂ ਦੇ ਚਰਨਾਂ ਦਾ, ਸੱਚਖੰਡ ਦਾ ਸੁੱਖ ਪ੍ਰਾਪਤ ਹੁੰਦਾ ਹੈ।
ਕਿਆ ਲੈ ਆਇਆ ਲੈ ਜਾਏ ਕਿਆ ਹਸ ਹੈ ਜਮ ਜਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਮਨੁੱਖ ਬੜਾ ਹੰਕਾਰ ਕਰਦਾ ਹੈ ਤੇ ਬੜਾ ਲੋਭ ਕਰ ਰਿਹਾ ਹੈ। ਇਸ ਲੋਭ ਤੇ ਹੰਕਾਰ ਨੇ ਸਾਰੇ ਸੰਸਾਰ ਨੂੰ ਬਰਬਾਦ ਕੀਤਾ ਹੋਇਆ। ਹਜ਼ੂਰ ਕਹਿੰਦੇ ਜਰਾ ਮਨੁੱਖ ਅੱਖਾਂ ਖੋਲ੍ਹ ਕੇ ਇਸ ਗੱਲ ਨੂੰ ਸੋਚੇ, ਕਿਆ ਲੈ ਆਇਆ, ਮੈਂ ਕੀ ਲੈ ਕੇ ਆਇਆ ਸੀ, ਲੈ ਜਾਏ ਕਿਆ ਅਤੇ ਮੈਂ ਕੀ ਲੈ ਕੇ ਜਾਵਾਂਗਾ। ਇਸ ਗੱਲ ਨੂੰ ਵਿਚਾਰਨਾ ਚਾਹੀਦਾ ਹਰ ਇਨਸਾਨ ਨੂੰ, ਬਈ ਮੈਂ ਨਾਲ ਕੀ ਲੈ ਕੇ ਆਇਆ ਸੀ ਅਤੇ ਅੱਗੇ ਮੈਂ ਨਾਲ ਕੀ ਲੈ ਕੇ ਜਾ ਸਕਦਾ ਹਾਂ। ਅਤੇ ਇਸ ਗੱਲ ਨੂੰ ਵਿਚਾਰੇ, ਇਹਦਾ ਮਤਲਬ ਇਹ ਹੈ ਨਾ ਅਸੀਂ ਕੁਛ ਨਾਲ ਲੈ ਕੇ ਆਏ ਹਾਂ ਅਤੇ ਨਾ ਹੀ ਕੁਛ ਨਾਲ ਲੈ ਕੇ ਜਾਣਾ। ਫਸਹ ਜਮ ਜਾਲਾ, ਇਹ ਤੇ ਮਨੁੱਖ ਝੂਠੇ ਲੋਭ ਤੇ ਹੰਕਾਰ ਦੇ ਕਾਰਨ ਜਮਾਂ ਦੇ ਜਾਲ ਵਿੱਚ ਫਸ ਜਾਂਦਾ ਹੈ।
ਗੋਲ ਬਧਾ ਕਸ ਜੇਵਰੀ ਆਕਾਸ਼ ਪਤਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਸੁੰਦਰ ਉਦਾਹਰਣ ਦਿੰਦੇ ਨੇ। ਪੁਰਾਣੇ ਸਮੇਂ ਦੇ ਵਿੱਚ ਲੋਕ ਖੂਹਾਂ ਦੇ ਵਿੱਚੋਂ ਪਾਣੀ ਕੱਢਦੇ ਸਨ। ਪਾਣੀ ਕੱਢਣ ਦਾ ਤਰੀਕਾ ਇਹ ਹੁੰਦਾ ਸੀ, ਉਹਨਾਂ ਖੂਹਾਂ ਦੇ ਉੱਤੇ ਪੌਣੀਆਂ ਲੱਗੀਆਂ ਹੁੰਦੀਆਂ ਸਨ। ਉਹਨਾਂ ਪੌਣੀਆਂ ਰਾਹੀਂ ਕਿਸੇ ਲੱਜ ਨੂੰ, ਕਿਸੇ ਰੱਸੇ ਨੂੰ ਕੋਈ ਡੋਲ ਬੰਨ ਕੇ ਹੇਠਾਂ ਖੂਹ ਵੱਲ ਵਗਾਇਆ ਜਾਂਦਾ ਸੀ ਅਤੇ ਫਿਰ ਉਹਨੂੰ ਥੱਲੋਂ ਪਾਣੀ ਨਾਲ ਭਰ ਕੇ ਉੱਪਰ ਨੂੰ ਖਿੱਚ ਲਿਆ ਜਾਂਦਾ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਇੱਕ ਪੁਰਾਣੀ ਉਦਾਹਰਣ ਦਿੰਦੇ ਹਨ। ਡੋਲ ਬੱਧਾ ਕਸ ਜੇਵਰੀ, ਜਿਵੇਂ ਉਹ ਡੋਲ ਜੇਵਰੀ ਦਾ ਅਰਥ ਹੈ ਰੱਸੀ ਦੇ ਨਾਲ ਕੱਸ ਕੇ ਬੰਨਿਆ ਹੁੰਦਾ ਅਤੇ ਫਿਰ ਉਹਨੂੰ ਜਦੋਂ ਡੋਲ ਨੂੰ ਥੱਲੇ ਵੱਲ ਸੁੱਟਦੇ ਨੇ ਅਤੇ ਆਕਾਸ਼ ਪਾਤਾਲਾ, ਅਤੇ ਉਹ ਕਦੇ ਉੱਪਰ ਨੂੰ ਆਉਂਦਾ, ਆਕਾਸ਼ ਵੱਲ ਨੂੰ ਆਉਂਦਾ, ਕਿਤੇ ਪਤਾਲਾ ਹੇਠਾਂ ਵੱਲ ਨੂੰ ਜਾਂਦਾ। ਜਿੰਨੀ ਵਾਰੀ ਵੀ ਆਪਾਂ ਪਾਣੀ ਕੱਢਦੇ ਹਾਂ ਅਤੇ ਉਨੀ ਵਾਰੀ ਪਹਿਲਾਂ ਡੋਲ ਹੇਠਾਂ ਨੂੰ ਜਾਂਦਾ ਫਿਰ ਉੱਪਰ ਨੂੰ ਆਉਂਦਾ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਜੀਵ ਹੈ ਇਹ ਵਾਸ਼ਨਾ ਦੀ ਮੋਹ ਦੀ ਅਥਵਾ ਵਾਸ਼ਨਾ ਦੀ ਰੱਸੀ ਵਿੱਚ ਕੱਸ ਕੇ ਬੰਨਿਆ ਹੋਇਆ ਹੈ ਅਤੇ ਜਿਵੇਂ ਰੱਸੀ ਨਾਲ ਕੱਸ ਕੇ ਬੰਨਿਆ ਹੋਇਆ ਡੋਲ ਖੂਹ ਦੇ ਵਿੱਚ ਕਦੇ ਹੇਠਾਂ ਨੂੰ ਕਦੇ ਉੱਪਰ ਨੂੰ ਆਉਂਦਾ ਹੈ, ਇਸੇ ਤਰ੍ਹਾਂ ਇਹ ਮਨੁੱਖ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਅਤੇ ਕਦੇ ਆਕਾਸ਼ ਸਵਰਗਾਂ ਦੇ ਵਿੱਚ ਚਲਿਆ ਜਾਂਦਾ ਹੈ, ਕਦੇ ਪਾਤਾਲ ਹੇਠਾਂ ਨਰਕਾਂ ਵਿੱਚ ਚਲਿਆ ਜਾਂਦਾ ਹੈ। ਇਹ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ, ਜਿਵੇਂ ਪਿੱਛੇ ਵੀ ਆਖਿਆ ਸੀ ਨਾ ਕਿਰਥ ਪਿਆ ਅਧ ਊਰ ਦੀ, ਉਸੇ ਭਾਵ ਨੂੰ ਇਹ ਪੰਕਤੀ ਪ੍ਰਗਟ ਕਰ ਰਹੀ ਹੈ। ਇਹ ਮਨੁੱਖ ਆਪਣੇ ਕੀਤੇ ਕਰਮਾਂ ਅਨੁਸਾਰ ਕਦੇ ਆਕਾਸ਼ ਵਿੱਚ ਘੁੰਮਣ ਲੱਗ ਜਾਂਦਾ ਅਤੇ ਕਦੇ ਪਾਤਾਲ ਦੇ ਵਿੱਚ ਜਾ ਕੇ ਡਿੱਗ ਪੈਂਦਾ ਹੈ, ਕਦੇ ਸਵਰਗਾਂ ਵਿੱਚ ਕਦੇ ਨਰਕਾਂ ਦੇ ਵਿੱਚ ਇਹ ਮਨੁੱਖ ਚਲਿਆ ਜਾਂਦਾ ਹੈ।
ਗੁਰਮਤ ਨਾਮ ਨਾ ਵਿਸਰੈ ਸਹਿਜੇ ਪਤ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਲੀ ਜਿਹੜੀ ਕੰਮ ਦੀ ਗੱਲ ਇਹ ਹੈ, ਤੁਸੀਂ ਗੁਰੂ ਦੀ ਮਤ ਨੂੰ ਧਾਰਨ ਕਰੋ ਅਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਅਤੇ ਵਾਹਿਗੁਰੂ ਦਾ ਨਾਮ ਜਪੋ ਅਤੇ ਉਹ ਨਾਮ ਕਦੇ ਵੀ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ। ਗੁਰਮਤ ਨਾਮ ਨਾ ਵਿਸਰੈ, ਜੋ ਗੁਰੂ ਦੀ ਮਤ ਨੂੰ ਧਾਰਨ ਕਰਨ ਤੋਂ ਬਾਅਦ ਤੁਹਾਨੂੰ ਨਾਮ ਪ੍ਰਾਪਤ ਹੋਇਆ ਹੈ ਉਹ ਨਾਮ ਕਦੇ ਵੀ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ। ਅਤੇ ਸਹਿਜੇ ਪਤ ਪਾਈਐ, ਅਤੇ ਫਿਰ ਇਹਦੇ ਨਾਲ ਸੁਤੇ ਸਿੱਧ ਹੀ ਲੋਕ ਤੇ ਪਰਲੋਕ ਦੀ ਪਤ ਪ੍ਰਾਪਤ ਕਰ ਲਈਦੀ ਹੈ।
ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈ ਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੇ ਅੰਦਰ ਉਹ ਸ਼ਬਦ ਨਿਧਾਨ ਹੈ, ਨਾਮ ਬਾਣੀ ਦਾ ਇੱਕ ਖਜ਼ਾਨਾ ਲੁਕਿਆ ਹੋਇਆ ਹੈ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਸਾਡੇ ਅੰਦਰ ਹੀ ਇੱਕ ਵਾਹਿਗੁਰੂ ਦੇ ਨਾਮ ਦਾ ਸ਼ਬਦ ਦਾ ਖਜ਼ਾਨਾ ਵਾਹਿਗੁਰੂ ਨੇ ਰੱਖਿਆ ਹੋਇਆ ਹੈ ਅਤੇ ਉਹ ਮਿਲਦਾ ਕਿਵੇਂ ਹੈ? ਮਿਲ ਆਪ ਗਵਾਈਏ। ਜਦੋਂ ਗੁਰੂ ਨੂੰ ਮਿਲ ਕੇ ਆਪਾ ਭਾਵ ਗਵਾ ਦੇਈਏ, ਭਾਵ ਗੁਰੂ ਦੇ ਕੋਲ ਜਾ ਕੇ ਆਪਣੇ ਮਨ ਦਾ ਹੰਕਾਰ ਛੱਡ ਦੇਈਏ, ਅਤੇ ਫਿਰ ਉਹ ਜਿਹੜਾ ਸ਼ਬਦ ਦਾ ਖਜ਼ਾਨਾ ਹੈ, ਨਾਮ ਬਾਣੀ ਦਾ ਭੰਡਾਰਾ ਹੈ, ਉਹ ਪ੍ਰਾਪਤ ਹੋ ਜਾਂਦਾ ਹੈ।
ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੀ, ਉਹ ਵਾਹਿਗੁਰੂ ਪਰਮੇਸ਼ਰ ਸਾਡੇ ਵੱਲ ਮਿਹਰ ਦੀ ਨਜ਼ਰ ਕਰ ਦੇਵੇ ਅਤੇ ਗੁਣ ਅੰਕ ਸਮਾਵੈ, ਫਿਰ ਇਹ ਜੀਵ ਗੁਣਾਂ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਅੰਕ ਸਰੂਪ ਦੇ ਵਿੱਚ ਭਾਵ ਉਸਦੀ ਨਿੱਘੀ ਗੋਦ ਵਿੱਚ ਸਮਾ ਸਕਦਾ ਹੈ।
ਨਾਨਕ ਮੇਲ ਨਾ ਚੁਕਈ ਲਾਹਾ ਸੱਚ ਪਾਵੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਦੋਂ ਇੱਕ ਵਾਰੀ ਮੇਲ ਹੋ ਜਾਂਦਾ ਹੈ ਨਾ, ਉਹ ਮੇਲ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਨਦੀ ਸਾਗਰ ਵਿੱਚ ਰਲ ਜਾਵੇ। ਜਿਉਂ ਜਲ ਮੈਂ ਹੈ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਮੇਲ ਨਾ ਚੁੱਕੇ, ਵੀ ਜਦੋਂ ਇੱਕ ਵਾਰੀ ਵਾਹਿਗੁਰੂ ਦੇ ਨਾਲ ਮੇਲ ਹੋ ਜਾਂਦਾ ਫਿਰ ਉਹ ਕਦੇ ਖਤਮ ਨਹੀਂ ਹੁੰਦਾ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪੱਲੀ ਭਗਵੰਤ ਹੈ। ਜਿਹੜੀ ਨਦੀ ਸਮੁੰਦਰ ਵਿੱਚ ਰਲ ਗਈ ਉਹਦਾ ਮੇਲ ਕਦੀ ਖਤਮ ਨਹੀਂ ਹੋ ਸਕਦਾ, ਜਿਹੜੀ ਮਿਲ ਗਈ ਸੋ ਮਿਲ ਗਈ। ਲਾਹਾ ਸੱਚ ਪਾਵੈ, ਹਜ਼ੂਰ ਕਹਿੰਦੇ ਭਾਈ ਉਹੀ ਪ੍ਰੇਮੀ ਜਨ ਲਾਹਾ ਸੱਚ ਪਾਵੈ, ਉਹ ਸੱਚ ਦਾ ਲਾਹਾ ਵੀ ਪ੍ਰਾਪਤ ਕਰ ਲੈਂਦਾ। ਉਹ ਸੱਚ ਦਾ ਲਾਹਾ ਕੀ ਹੈ? ਵੀ ਸੱਚੇ ਆਨੰਦ ਆ, ਅਟਲ ਸੁਹਾਗ ਦਾ ਸੁਖ ਵੀ ਉਹ ਪ੍ਰਾਪਤ ਕਰ ਲੈਂਦਾ ਹੈ।
ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝ ਲੇ ਤਾਂ ਹੋਏ ਨਿਬੇਰਾ।
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ 18ਵਾਂ ਸ਼ਬਦ ਹੈ ਅਤੇ ਇਹੀ ਅਖੀਰਲਾ ਸ਼ਬਦ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ ਵੀ ਜਿਹੜਾ ਅਗਿਆਨ ਦਾ ਹਨੇਰਾ ਹੈ, ਕੀ ਇਹਨੂੰ ਕਰਮਾਂ ਦੇ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ ਅਤੇ ਜਾਂ ਕਿਸੇ ਹੋਰ ਢੰਗ ਦੇ ਨਾਲ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਹਨੇਰੇ ਨੂੰ ਦੂਰ ਕਰਨ ਵਾਸਤੇ ਰੋਸ਼ਨੀ ਦੀ ਲੋੜ ਹੈ। ਦੀਵਾ ਬਲੈ ਅੰਧੇਰਾ ਜਾਏ, ਤੁਸੀਂ ਦੀਵਾ ਬਾਲੋ ਅਤੇ ਹਨੇਰਾ ਦੂਰ ਹੋ ਜਾਵੇਗਾ, ਪਰ ਜੇ ਤੁਸੀਂ ਕਰਮਾਂ ਦੇ ਨਾਲ ਇਸ ਹਨੇਰੇ ਨੂੰ ਦੂਰ ਕਰਨ ਦਾ ਯਤਨ ਕਰੋਗੇ, ਇਹ ਤਾਂ ਉਹ ਗੱਲ ਵਾਂਗੂ ਹੈ ਜਿਵੇਂ ਕਹਿੰਦੇ ਨੇ ਇੱਕ ਬੜੀ ਪੁਰਾਣੇ ਸਮੇਂ ਦੀ ਉਹ ਸਾਖੀ ਤੁਰੀ ਆਉਂਦੀ ਹੈ, ਜਦੋਂ ਲੋਕ ਹਾਲੇ ਆਦਿਵਾਸੀ ਸਨ, ਜੰਗਲਾਂ ਦੇ ਵਿੱਚ ਰਹਿੰਦੇ ਸਨ, ਮਾੜੇ ਮੋਟੇ ਆਪਣੇ ਰਹਿਣ ਦੇ ਲਈ ਉਹਨਾਂ ਨੇ ਘਰ ਬਣਾਏ ਔਰ ਉਹਨਾਂ ਨੂੰ ਬਿਲਕੁਲ ਕੋਈ ਰੋਸ਼ਨੀ ਦਾ ਪਤਾ ਨਹੀਂ ਸੀ। ਦਿਨ ਵੇਲੇ ਉਹ ਕੰਮ ਕਰਦੇ ਅਤੇ ਰਾਤ ਨੂੰ ਸੌਂ ਜਾਂਦੇ, ਬਸ ਇਹੀ ਉਹਨਾਂ ਦੀ ਨਿਤ ਦੀ ਕਿਰਿਆ ਸੀ। ਔਰ ਕਹਿੰਦੇ ਨੇ ਫਿਰ ਉਹਨਾਂ ਨੂੰ ਕਿਸੇ ਨੇ ਆਖਿਆ ਵੀ ਇਹ ਜਿਹੜਾ ਰਾਤ ਨੂੰ ਹਨੇਰਾ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਬੜਾ ਪਰੇਸ਼ਾਨ ਕਰਦਾ ਅਤੇ ਆਪਾਂ ਕਿਉਂ ਨਾ ਇਸ ਹਨੇਰੇ ਨੂੰ ਦੂਰ ਕਰੀਏ। ਸਾਰੇ ਪਿੰਡ ਵਾਲੇ ਕਹਿਣ ਲੱਗੇ ਗੱਲ ਤਾਂ ਬੜੀ ਠੀਕ ਹੈ, ਹਨੇਰੇ ਵਿੱਚ ਨਾ ਤਾਂ ਕੋਈ ਕੰਮ ਕਾਰ ਹੁੰਦਾ ਅਤੇ ਨਾ ਹੀ ਸਫ਼ਰ ਤੈਅ ਹੁੰਦਾ, ਕਈ ਵਾਰੀ ਖੇਤਾਂ ਵਿੱਚ ਲੇਟ ਹੋ ਜਾਈਦਾ, ਰਸਤੇ ਵਿੱਚ ਆਉਂਦਿਆਂ ਹਨੇਰੇ ਵਿੱਚ ਠੋਕਰਾਂ ਵੱਜਦੀਆਂ ਨੇ, ਅਤੇ ਆਪਾਂ ਫਿਰ ਇਸ ਹਨੇਰੇ ਨੂੰ ਦੂਰ ਕਰਨ ਦਾ ਕੀ ਯਤਨ ਕਰੀਏ? ਅਤੇ ਜਿਹੜੇ ਉਸ ਵੇਲੇ ਦੇ ਪੁਰਾਣੇ ਬਜ਼ੁਰਗ ਸਨ, ਜਿੰਨੀ ਕੁ ਉਹਨਾਂ ਨੂੰ ਸਮਝ ਸੀ ਉਹਦੇ ਮੁਤਾਬਕ ਉਹਨਾਂ ਨੇ ਕਹਿ ਦਿੱਤਾ ਵੀ ਐਂ ਕਰੋ ਵੀ ਜਦੋਂ ਰਾਤ ਪੈਂਦੀ ਸਾਡੇ ਅੰਦਰ ਹਨੇਰਾ ਭਰ ਜਾਂਦਾ ਅਤੇ ਜਿਵੇਂ ਆਪਾਂ ਕੋਈ ਹੋਰ ਕੂੜਾ ਕਰਕਟ ਹੂੰਝ ਕੇ ਆਪਣੇ ਘਰੋਂ ਬਾਹਰ ਕੱਢ ਕੇ ਸੁੱਟ ਦਿੰਦੇ ਹਾਂ ਅਤੇ ਆਪਾਂ ਹਨੇਰਾ ਵੀ ਇਕੱਠਾ ਕਰਕੇ ਅਤੇ ਇਸਨੂੰ ਹੂੰਝ ਕੇ ਬਾਹਰ ਕੱਢ ਦੇਈਏ, ਅਤੇ ਜਿਹੜੇ ਦੂਸਰੇ ਲੋਕ ਕਹਿਣ ਲੱਗੇ ਕਹਿੰਦੇ ਵੀ ਇਹ ਤਾਂ ਗੱਲ ਬਹੁਤ ਵਧੀਆ ਹੈ। ਉਹ ਸਾਰੇ ਪਿੰਡ ਵਾਲਿਆਂ ਨੇ ਜਦੋਂ ਰਾਤ ਪੈਣੀ ਅਤੇ ਸਾਰਿਆਂ ਨੇ ਲੱਕ ਬੰਨ ਲੈਣੇ, ਕਿਸੇ ਨੇ ਟੋਕਰਾ, ਕਿਸੇ ਨੇ ਬਾਲਟੀ, ਕਿਸੇ ਨੇ ਕੜਾਹੀਆ, ਕਿਸੇ ਨੇ ਕੋਈ ਬਰਤਨ ਚੁੱਕ ਲੈਣਾ ਅਤੇ ਸਾਰੀ ਰਾਤ ਉਹਨਾਂ ਨੇ ਅੰਦਰ ਕਮਰਿਆਂ ਦੇ ਜਾਣਾ ਅਤੇ ਅੰਦਰ ਕਮਰਿਆਂ ਦੇ ਜਾ ਕੇ ਅਤੇ ਫਿਰ ਉਹ ਬਾਹਰ ਘਰ ਤੋਂ ਬਾਹਰ ਜਾ ਕੇ ਅਤੇ ਉਹਨਾਂ ਭਾਂਡਿਆਂ ਨੂੰ ਮੁੱਧਾ ਮਾਰ ਕੇ ਫਿਰ ਅੰਦਰ ਆ ਜਾਣਾ, ਫਿਰ ਅੰਦਰੋਂ ਬਾਹਰ ਜਾਣਾ, ਫਿਰ ਭਾਂਡੇ ਮੁੱਧੇ ਮਾਰ ਕੇ ਅੰਦਰ ਆ ਜਾਣਾ। ਅਤੇ ਫਿਰ ਇਹ ਜਦੋਂ ਗੱਲ ਹੁੰਦੀ ਰਹੀ ਕਾਫੀ ਦੇਰ ਤੱਕ ਅਤੇ ਲੋਕ ਬੜੇ ਪਰੇਸ਼ਾਨ ਹੁੰਦੇ। ਜਦੋਂ ਦਿਨ ਚੜ੍ਹਦਾ, ਦਿਨ ਤਾਂ ਵੈਸੇ ਹੀ ਚੜ੍ਹਨਾ ਹੁੰਦਾ ਸੀ ਸਮੇਂ ਨਾਲ, ਅਤੇ ਲੋਕਾਂ ਨੇ ਇਹ ਮੰਨ ਲੈਣਾ ਵੀ ਦੇਖ ਲਓ ਸਾਰੀ ਰਾਤ ਹੀ ਹਨੇਰਾ ਟੋਈ ਗਏ, ਮਸਾਂ ਹੀ ਦਿਨ ਚੜ੍ਹਿਆ, ਥੱਕ ਗਏ, ਟੁੱਟ ਗਏ, ਬਹੁਤ ਮੰਦਾ ਹਾਲ ਹੋਇਆ। ਸਮਝੀ ਇੰਨੀ ਸੀ ਉਹ ਜਿਹੇ ਹਿਸਾਬ ਨਾਲ ਉਸ ਵੇਲੇ ਉਹ ਲੋਕ ਗੱਲ ਕਰਦੇ ਸਨ। ਅਤੇ ਫਿਰ ਕਹਿੰਦੇ ਨੇ ਉਸ ਪਿੰਡ ਦੇ ਵਿੱਚ ਕੋਈ ਪੜ੍ਹੀ ਲਿਖੀ ਸਿਆਣੀ ਕਿਸੇ ਚੰਗੇ ਵਿਕਸਿਤ ਘਰਾਣੇ ਦੀ ਕੋਈ ਲੜਕੀ ਆਈ, ਉਸਦਾ ਰਿਸ਼ਤਾ ਇਸ ਪਿੰਡ ਦੇ ਵਿੱਚ ਕਿਸੇ ਨੌਜਵਾਨ ਦੇ ਨਾਲ ਹੋਇਆ। ਅਤੇ ਜਦੋਂ ਉਹ ਪਹਿਲੇ ਦਿਨ ਆਈ ਤਾਂ ਉਸਨੇ ਕੀ ਵੇਖਿਆ, ਅਤੇ ਜਦੋਂ ਰਾਤ ਪੈਣ ਵਾਲੀ ਸੀ ਅਤੇ ਉਹ ਘਰ ਵਾਲੇ ਕਹਿਣ ਲੱਗੇ ਲਓ ਵੀ ਜਿਹੜਾ ਕੋਈ ਕੰਮ ਜ਼ਰੂਰੀ ਕਰਨਾ ਹੈ ਦਿਨੇ ਦਿਨੇ ਆਪਣਾ ਕਰ ਲਓ, ਰੋਟੀ ਪਾਣੀ ਛਕ ਲਓ, ਅਤੇ ਹੁਣ ਵੀ ਅੱਗੇ ਰਾਤ ਪੈਣ ਵਾਲੀ ਹੈ। ਅਤੇ ਜਦੋਂ ਰਾਤ ਪਈ ਅਤੇ ਫਿਰ ਉਸ ਵੇਲੇ ਸਾਰਿਆਂ ਨੇ ਕਮਰ ਕੱਸੇ ਕਰ ਲਏ ਅਤੇ ਕਹਿੰਦੇ ਵੀ ਹੁਣ ਆਪਾਂ ਹਨੇਰਾ ਢੋਣਾ। ਅਤੇ ਉਹ ਜਿਹੜੀ ਬੀਬੀ ਸੀ ਵੇਖਦੀ ਰਹੀ ਅਤੇ ਉਸਨੇ ਦੇਖਿਆ ਵੀ ਸਾਰੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਅਤੇ ਸਾਰੇ ਕੋਈ ਕੜਾਹੀਆਂ ਬਾਟੇ ਚੁੱਕੀ ਫਿਰਦੇ ਨੇ। ਅਤੇ ਉਹ ਪੁੱਛਣ ਲੱਗੀ ਭਾਈ ਇਹ ਕੀ ਕਰਨ ਲੱਗੇ ਹੋ? ਕਹਿੰਦੇ ਅਸੀਂ ਹੁਣ ਹਨੇਰਾ ਢੋਵਾਂਗੇ, ਚੱਲ ਤੂੰ ਆਰਾਮ ਕਰ ਲੈ, ਤੂੰ ਹਾਲੇ ਪਹਿਲੇ ਦਿਨ ਆਈ ਹੈ ਅਤੇ ਪਰ ਅਸੀਂ ਤਾਂ ਹੁਣ ਇਹ ਆਪਣਾ ਰੋਜ਼ ਦਾ ਕੰਮ ਕਰਨਾ ਹੀ ਕਰਨਾ। ਉਹ ਇਹ ਗੱਲ ਸੁਣ ਕੇ ਬੜੀ ਹੈਰਾਨ ਹੋਈ ਵੀ ਇਹ ਲੋਕ ਕਿੰਨੇ ਭੋਲੇ ਨੇ, ਕਿੰਨੇ ਅਗਿਆਤ ਨੇ, ਵੀ ਹਨੇਰਾ ਢੋਕੇ ਤਾਂ ਕਦੀ ਦੂਰ ਨਹੀਂ ਹੋ ਸਕਦਾ। ਚਲੋ ਖੈਰ, ਉਹ ਕਹਿਣ ਲੱਗੀ ਅੱਛਾ ਫਿਰ ਤੁਸੀਂ ਇਉਂ ਕਰੋ, ਅੱਜ ਇਹ ਜਿਹੜੀ ਡਿਊਟੀ ਹੈ ਮੈਨੂੰ ਦੇ ਦਿਓ, ਤੁਸੀਂ ਸਾਰੇ ਆਰਾਮ ਨਾਲ ਸੌਂਵੋ ਅਤੇ ਮੈਂ ਇਕੱਲੀ ਹੀ ਹਨੇਰਾ ਦੂਰ ਕਰ ਦੇਵਾਂਗੀ। ਸਾਰੇ ਘਰ ਦੇ ਸਹੁਰੇ ਪਰਿਵਾਰ ਦੇ ਮੈਂਬਰ ਬੜੇ ਹੈਰਾਨ ਹੋਏ, ਕਹਿੰਦੇ ਅਸੀਂ ਸਾਰਾ ਪਿੰਡ ਜ਼ੋਰ ਲਾ ਕੇ ਹੰਭ ਜਾਂਦੇ ਹਾਂ, ਸਾਰੀ ਰਾਤ ਹਨੇਰਾ ਢੋਂਦੇ ਹਾਂ ਅਤੇ ਫਿਰ ਜਾ ਕੇ ਕਿਧਰੇ ਸਵੇਰੇ ਚਾਨਣ ਹੁੰਦਾ ਹੈ, ਇਹ ਕਹਿੰਦੇ ਮੈਂ ਇਕੱਲੀ ਹਨੇਰਾ ਦੂਰ ਕਰ ਦੇਵਾਂਗੀ, ਇਹਦੇ ਕੋਲ ਇਹੋ ਜਿਹਾ ਕਿਹੜਾ ਨੁਸਖਾ ਹੈ, ਕਿਹੜਾ ਫਾਰਮੂਲਾ ਹੈ? ਚਲੋ ਖੈਰ, ਉਹ ਸਾਰੇ ਬਜ਼ੁਰਗ ਆਰਾਮ ਦੇ ਨਾਲ ਮੰਜਿਆਂ 'ਤੇ ਬੈਠ ਗਏ, ਪਰ ਸੁੱਤਾ ਕੋਈ ਵੀ ਨਹੀਂ, ਕਿਉਂਕਿ ਉਹ ਵੇਖਣਾ ਚਾਹੁੰਦੇ ਸਨ ਵੀ ਇਹ ਜਿਹੜੀ ਹੈ ਲੜਕੀ, ਇਹ ਬੀਬੀ ਕਿਵੇਂ ਹਨੇਰੇ ਨੂੰ ਦੂਰ ਕਰੇਗੀ, ਅਤੇ ਉਸ ਬੀਬੀ ਨੇ ਕੀ ਕੀਤਾ ਜੋ ਉਸ ਵੇਲੇ ਘਰ ਦੇ ਵਿੱਚ ਹਾਜ਼ਰ ਸੀ, ਅਤੇ ਉਸਨੇ ਥੋੜ੍ਹਾ ਜਿਹਾ ਆਟਾ ਲਿਆ, ਉਸਨੂੰ ਪਾਣੀ ਦੇ ਨਾਲ ਗੁੰਨਿਆ, ਉਸ ਤੋਂ ਬਾਅਦ ਦੇਸੀ ਘਿਓ ਉਸ ਵੇਲੇ ਘਰਾਂ ਦੇ ਵਿੱਚ ਆਮ ਹੁੰਦਾ ਸੀ, ਅਤੇ ਉਸਨੇ ਥੋੜ੍ਹਾ ਜਿਹਾ ਦੇਸੀ ਘਿਓ ਉਸ ਦੀਵੇ ਦੇ ਵਿੱਚ ਪਾਇਆ ਕਿ ਦੀਵੇ ਨੂੰ ਬਾਲ ਕੇ ਅਤੇ ਦੀਵੇ ਦੇ ਵਿੱਚ ਦੇਸੀ ਘਿਓ ਪਾ ਕੇ ਉਸਨੇ ਰੂੰ ਦੀ ਬੱਤੀ ਵੱਟ ਕੇ ਪਾ ਦਿੱਤੀ। ਅਤੇ ਫਿਰ ਉਸਨੇ ਜੋ ਉਸ ਸਮੇਂ ਅੱਗ ਘਰਾਂ ਦੇ ਵਿੱਚ ਉਹ ਹਮੇਸ਼ਾ ਰੱਖਣੀ ਪੈਂਦੀ ਸੀ, ਉਸ ਵੇਲੇ ਕੋਈ ਲਾਈਟਰ ਵਗੈਰਾ, ਸੀਖਾਂ ਵਾਲੀਆਂ ਡੱਬੀਆਂ, ਮੱਚਿਸ ਵਗੈਰਾ ਤਾਂ ਨਹੀਂ ਸਨ, ਅਤੇ ਲੋਕ ਆਪਣੇ ਘਰਾਂ ਦੇ ਵਿੱਚ ਵੈਸੇ ਹੀ ਕੋਈ ਅੱਗ ਰੱਖਦੇ ਸਨ, ਅਤੇ ਜਾਂ ਫਿਰ ਕਿਸੇ ਦੇ ਘਰੋਂ ਮੰਗ ਕੇ ਲਿਆਉਂਦੇ ਸਨ। ਆ ਹੁਣ ਵੀ ਤਕਰੀਬਨ 60-65 ਸਾਲ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਹੀ ਹੁੰਦੀ ਸੀ ਪਿੰਡਾਂ ਦੇ ਇਲਾਕਿਆਂ ਵਿੱਚ, ਵੀ ਉਹ ਅੱਗ ਨੂੰ ਘਰ ਦੇ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਸੀ, ਪਾਥੀਆਂ ਦੇ ਗੋਹਿਆਂ ਦੇ ਵਿੱਚ ਜਾਂ ਕਿਸੇ ਲੱਕੜੀ ਨੂੰ ਬਾਲ ਕੇ ਰੱਖਿਆ ਜਾਂਦਾ ਸੀ ਵੀ ਫਿਰ ਕਿਵੇਂ ਅੱਗ ਬਾਲਾਂਗੇ। ਇਸ ਢੰਗ ਦੇ ਨਾਲ ਹੁਣ ਉਹ ਅੱਗ ਘਰ ਦੇ ਵਿੱਚ ਰੱਖੀ ਹੋਈ ਸੀ। ਉਸ ਬੀਬੀ ਨੇ ਉਹ ਅੱਗ ਕਾਗਜ਼ ਨੂੰ ਲਾਈ ਅਤੇ ਕਾਗਜ਼ ਨੂੰ ਲਾ ਕੇ ਉਸਨੇ ਦੀਵਾ ਜਗਾ ਦਿੱਤਾ, ਅਤੇ ਜਦੋਂ ਪਹਿਲੀ ਵਾਰੀ ਉਸ ਘਰ ਦੇ ਵਿੱਚ ਦੀਵਾ ਜਗਿਆ ਅਤੇ ਇੱਕਦਮ ਸਾਰੇ ਘਰ ਦੇ ਵਿੱਚ ਰੋਸ਼ਨੀ ਹੋ ਗਈ, ਅਤੇ ਜਿੰਨੇ ਉਹ ਪਰਿਵਾਰ ਦੇ ਮੈਂਬਰ ਸਨ ਸਹੁਰੇ ਪਰਿਵਾਰ ਦੇ ਬੜੇ ਖੁਸ਼ ਹੋਏ, ਕਹਿੰਦੇ ਲਓ ਵੀ ਇਹ ਤਾਂ ਸਾਡੇ ਘਰ ਦੇ ਵਿੱਚ ਦੇਵੀ ਆ ਗਈ, ਸਾਡਾ ਤਾਂ ਇਹਨੇ ਹਨੇਰਾ ਹੀ ਦੂਰ ਕਰ ਦਿੱਤਾ, ਅਤੇ ਗੱਲ ਵੀ ਠੀਕ ਸੀ। ਅਤੇ ਫਿਰ ਇਹ ਗੱਲ ਉਹਨਾਂ ਦੇ ਆਪਣੇ ਕੋਲੇ ਨਾ ਰਹਿ ਸਕੀ ਅਤੇ ਆਂਢੀਆਂ ਗੁਆਂਢੀਆਂ ਨੂੰ ਵੀ ਉਹਨਾਂ ਨੇ ਦੱਸਿਆ ਵੀ ਸਾਡੇ ਘਰੇ ਬੜੀ ਇੱਕ ਸਿਆਣੀ ਬੀਬੀ ਆਈ ਹੈ ਔਰ ਉਸਨੇ ਸਾਡੇ ਘਰ ਦਾ ਹਨੇਰਾ ਹੀ ਬਾਹਰ ਕੱਢ ਦਿੱਤਾ, ਅਤੇ ਉਹ ਵੀ ਬੜੇ ਹੈਰਾਨ ਹੋਏ। ਅਤੇ ਅਖੀਰ ਸਾਰੇ ਪਿੰਡ ਵਾਲੇ ਉਸ ਘਰ ਦੇ ਵਿੱਚ ਦੀਵਾ ਦੇਖਣ ਵਾਸਤੇ ਆਏ, ਨਾਲ ਉਸ ਬੀਬੀ ਦੇ ਦਰਸ਼ਨ ਕਰਨ ਵਾਸਤੇ, ਅਤੇ ਉਹਨੂੰ ਕਹਿਣ ਲੱਗੇ ਬੀਬੀ ਤੂੰ ਧੰਨ ਹੈ, ਤੂੰ ਸਾਡਾ ਹਨੇਰਾ ਦੂਰ ਕਰ ਦਿੱਤਾ। ਔਰ ਇਹ ਇੱਕ ਪੁਰਾਣੀ ਸਾਖੀ ਹੈ, ਲੋਕ ਕਥਾ ਹੈ, ਅਤੇ ਹੋ ਸਕਦਾ ਵੀ ਪੁਰਾਣੇ ਸਮੇਂ ਦੇ ਵਿੱਚ ਇਹ ਘਟਨਾ ਜ਼ਰੂਰ ਵਾਪਰੀ ਵੀ ਹੋਵੇਗੀ, ਪਰ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਲੋਕ ਕਰਮਾਂ ਦੇ ਨਾਲ ਅਗਿਆਨ ਦੇ ਹਨੇਰੇ ਨੂੰ ਦੂਰ ਕਰਨਾ ਚਾਹੁੰਦੇ ਨੇ, ਉਹਨਾਂ ਦੀ ਹਾਲਤ ਵੀ ਉਹਨਾਂ ਲੋਕਾਂ ਵਰਗੀ ਹੈ ਜਿਹੜੇ ਟੋਕਰੀਆਂ ਅਤੇ ਬਾਲਟੀਆਂ ਨਾਲ ਹਨੇਰੇ ਨੂੰ ਢੋ ਕੇ ਬਾਹਰ ਕੱਢਣ ਦਾ ਯਤਨ ਕਰਦੇ ਸਨ। ਅਤੇ ਬਾਕੀ ਜਿਹੜੀ ਗੁਰਮਤ ਦੀ ਜਿਹੜੀ ਵਿਚਾਰਧਾਰਾ ਉਹ ਇਹ ਹੈ ਵੀ ਤੁਸੀਂ ਹਨੇਰੇ ਦੇ ਨਾਲ ਨਾ ਤੁਹਾਨੂੰ ਲੜਨ ਦੀ ਲੋੜ ਹੈ ਅਤੇ ਨਾ ਉਸਦੇ ਨਾਲ ਕੋਈ ਝਗੜਨ ਦੀ ਲੋੜ ਹੈ। ਤੁਸੀਂ ਦੀਵੇ ਨੂੰ ਜਗਾਓ, ਰੋਸ਼ਨੀ ਨੂੰ ਪੈਦਾ ਕਰੋ। ਉਹ ਰੋਸ਼ਨੀ ਸ਼ਬਦ ਤੋਂ ਪੈਦਾ ਹੁੰਦੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਇੱਕ ਇਹੋ ਜਿਹੀ ਰੋਸ਼ਨੀ ਹੈ ਜਿਹਦੇ ਨਾਲ ਸਾਰੇ ਵਹਿਮ ਪਰਮ ਅਤੇ ਹਨੇਰੇ ਦੂਰ ਹੋ ਜਾਂਦੇ ਨੇ। ਇਸੇ ਲਈ ਸਤਿਗੁਰੂ ਇੱਥੇ ਉਹਨਾਂ ਲੋਕਾਂ ਨੂੰ ਸਮਝਾਉਂਦੇ ਨੇ, ਬਿਨ ਗੁਰ ਸ਼ਬਦ ਨਾ ਛੁੱਟੀਏ ਦੇਖੋ ਵਿਚਾਰਾ, ਜੇ ਲੱਖ ਕਰਮ ਕਮਾਵੀ ਬਿਨ ਗੁਰ ਅੰਧਿਆਰਾ ਰਹਾਓ। ਹਜ਼ੂਰ ਕਹਿੰਦੇ ਨੇ ਬਿਨਾਂ ਗੁਰੂ ਸ਼ਬਦ ਦੀ ਰੋਸ਼ਨੀ ਤੋਂ ਕਦੇ ਵੀ ਤੁਸੀਂ ਹਨੇਰੇ ਤੋਂ ਵਹਿਮਾਂ ਭਰਮਾਂ ਤੋਂ ਮੁਕਤ ਨਹੀਂ ਹੋ ਸਕਦੇ। ਇਹ ਗੱਲ 16 ਆਨੇ ਸੱਚ ਹੈ। ਦੇਖੋ ਵਿਚਾਰਾ, ਇਸ ਗੱਲ ਨੂੰ ਤੁਸੀਂ ਵਿਚਾਰ ਕੇ ਦੇਖ ਲਵੋ, ਜੇ ਲੱਖ ਕਰਮ ਕਮਾਵੀ, ਇਹ ਮਨੁੱਖ ਚਾਹੇ ਲੱਖਾਂ ਹੀ ਕਰਮ ਕਾਂਡ ਦੇ ਕਰਮ ਕਰੀ ਜਾਵੇ, ਬਿਨ ਗੁਰ ਅੰਧਿਆਰਾ ਬਿਨਾਂ ਗੁਰੂ ਤੋਂ ਤੂੰ ਹਨੇਰਾ ਪਿਆ ਹੀ ਰਹਿਣਾ। ਤੁਸੀਂ ਟੋਕਰਿਆਂ ਨਾਲ ਹਨੇਰੇ ਨੂੰ ਢੋ ਨਹੀਂ ਸਕਦੇ ਅਤੇ ਦੀਵੇ ਦੀ ਰੋਸ਼ਨੀ ਨਾਲ ਹੀ ਤੁਸੀਂ ਹਨੇਰੇ ਨੂੰ ਦੂਰ ਕਰ ਸਕਦੇ ਹੋ। ਗੁਰਬਾਣੀ ਗੁਰੂ ਸ਼ਬਦ ਦਾ ਦੀਵਾ ਹੀ ਸਾਡੇ ਅਗਿਆਨ ਨੂੰ ਦੂਰ ਕਰ ਸਕਦਾ ਹੈ ਅਤੇ ਬਾਕੀ ਜਿਹੜੇ ਹੋਰ ਕਰਮ ਧਰਮ ਪੁੰਨ ਦਾਨ ਤੀਰਥ ਵਰਤ ਇਸ਼ਨਾਨ ਨੇ, ਇਹਦੇ ਨਾਲ ਸਾਡਾ ਗਿਆਨ ਦਾ ਹਨੇਰਾ ਕਦੀ ਵੀ ਦੂਰ ਨਹੀਂ ਹੋਵੇਗਾ। ਲੋਹਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਗੁਰ ਪ੍ਰਸਾਦੀ ਬੁਝਲੇ ਤਾਂ ਹੋਏ ਨਿਬੇਰਾ।
ਸਾਹਿਬ ਸਤਿਗੁਰੂ ਫਰਮਾਉਂਦੇ ਨੇ ਭਾਈ, ਜਿਹੜਾ ਗੁਰੂ ਦੀ ਕਿਰਪਾ ਦੁਆਰਾ ਵੀ ਗਿਆਨ ਨੂੰ ਪ੍ਰਗਟ ਕਰਨ ਦੀ ਯੋਗਤੀ ਨੂੰ ਸਮਝ ਲਵੇ ਤਾਂ ਹੋਏ ਨਿਬੇਰਾ, ਫਿਰ ਉਹਦਾ ਪਾਈ ਨਿਬੇੜਾ ਹੋ ਜਾਂਦਾ, ਉਹਦਾ ਝੰਝਟ ਮੁੱਕ ਜਾਂਦਾ ਹੈ।
ਹਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਘਰਾਂ ਘਰਾਂ ਦੇ ਵਿੱਚ ਪਰਮੇਸ਼ਰ ਦਾ ਪਵਿੱਤਰ ਨਾਮ ਹੈ। ਹਰ ਜੀਵ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਵਾਹਿਗੁਰੂ ਨੇ ਰੱਖਿਆ ਹੋਇਆ ਹੈ। ਜਿਵੇਂ ਹਰ ਫੁੱਲ ਦੇ ਵਿੱਚ ਮਹਿਕ ਹੁੰਦੀ ਹੈ, ਹਰ ਦੁੱਧ ਵਿੱਚ ਮੱਖਣ ਹੁੰਦਾ ਹੈ, ਕਰੀਮ ਹੁੰਦੀ ਹੈ, ਇਸੇ ਤਰ੍ਹਾਂ ਘਰ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਸੋ ਠਾਕੁਰ ਮੇਰਾ, ਹਜ਼ੂਰ ਕਹਿੰਦੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਸਾਡਾ ਮਾਲਕ, ਉਹ ਵੀ ਸਾਡੇ ਅੰਦਰ ਬੈਠਾ ਹੈ। ਉਹਦਾ ਨਾਮ ਵੀ ਅਤੇ ਨਾਮ ਦਾ ਮਾਲਕ ਨਾਮੀ ਵਾਹਿਗੁਰੂ ਪਰਮੇਸ਼ਰ ਵੀ ਸਾਡੇ ਅੰਦਰ ਬੈਠਾ ਹੈ ਅਤੇ ਜਿਹੜਾ ਭਾਈ ਗੁਰੂ ਦੀ ਕਿਰਪਾ ਨਾਲ ਉਸਨੂੰ ਸਮਝ ਲਵੇ ਅਤੇ ਉਹਦਾ ਨਿਬੇੜਾ ਹੋ ਜਾਂਦਾ, ਭਾਵ ਉਸਦਾ ਜਨਮਾਂ ਜਨਮਾਂ ਦਾ ਝਗੜਾ ਮੁੱਕ ਜਾਂਦਾ ਹੈ।
ਬਿਨ ਗੁਰ ਸ਼ਬਦ ਨਾ ਛੁੱਟੀ ਹੈ ਦੇਖੋ ਵਿਚਾਰਾ, ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਬਿਨਾਂ ਗੁਰੂ ਸ਼ਬਦ ਦੀ ਰੋਸ਼ਨੀ ਤੋਂ ਤੁਸੀਂ ਇਸ ਅਗਿਆਨ ਦੇ ਵਹਿਮਾਂ ਭਰਮਾਂ ਦੇ ਅੰਧਕਾਰ ਤੋਂ ਨਹੀਂ ਛੁੱਟ ਸਕਦੇ। ਇਸ ਗੱਲ ਦੀ ਵਿਚਾਰ ਕਰਕੇ ਦੇਖੋ, ਜੇ ਆਦਮੀ ਲੱਖਾਂ ਹੀ ਕਰਮ ਕਰੀ ਜਾਣ ਤਾਂ ਕਦੇ ਵੀ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਗਿਆਨ ਮਿਲਦਾ ਗੁਰੂ ਕੋਲੋਂ। ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਬਿਨ ਗੁਰ ਅੰਧਿਆਰਾ ਬਿਨਾਂ ਗੁਰੂ ਤੂੰ ਤੇ ਹਨੇਰਾ ਹੀ ਪਿਆ ਰਹਿੰਦਾ ਹੈ।
ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀਐ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ ਭਾਈ, ਜਿਹੜੇ ਮਾਨਸਿਕ ਤੌਰ ਤੇ ਅੰਨੇ ਲੋਕ ਨੇ ਤੇ ਅਕਲ ਤੋਂ ਵੀ ਸੱਖਣੇ ਨੇ, ਕਿਆ ਤਿੰਨ ਸਿਉਂ ਕਹੀਐ, ਅਸੀਂ ਉਹਨਾਂ ਨੂੰ ਭਾਈ ਕੀ ਆਖੀਏ, ਉਹ ਸਾਡੀ ਕੋਈ ਵੀ ਗਿਆਨ ਦੀ ਗੱਲ ਸੁਣਨ ਵਾਸਤੇ ਤਿਆਰ ਹੀ ਨਹੀਂ ਹਨ।
ਬਿਨ ਗੁਰ ਪੰਥ ਨ ਸੁਝਈ ਕਿਤ ਬਿਦ ਨਰ ਨਿਰਬਹੀ ਐ।
ਅਸਲੀ ਜਿਹੜੀ ਤਤ ਦੀ ਗੱਲ ਤਾਂ ਇਹ ਹੈ, ਬਿਨਾਂ ਗੁਰੂ ਤੋਂ ਸਾਨੂੰ ਪੰਥ ਰਸਤਾ ਨਹੀਂ ਨਜ਼ਰ ਆ ਸਕਦਾ। ਉਹ ਰਸਤਾ ਕਿਹੜਾ ਹੈ? ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ। ਬਿਨਾਂ ਗੁਰੂ ਤੋਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਪੰਥ ਰਸਤਾ ਕਦੇ ਵੀ ਸਾਨੂੰ ਨਜ਼ਰ ਨਹੀਂ ਆ ਸਕਦਾ। ਕਿਤ ਬਿਦ ਨਿਰਬਹੀ ਹੈ, ਅਤੇ ਫਿਰ ਕਿਸ ਤਰੀਕੇ ਦੇ ਨਾਲ ਸਾਡਾ ਨਿਰਬਾਹ ਹੋਵੇਗਾ? ਇਹਦਾ ਮਤਲਬ ਇਹ ਹੈ, ਗੁਰੂ ਤੋਂ ਬਿਨਾਂ ਗਤੀ ਨਹੀਂ ਹੋ ਸਕਦੀ। ਜਿਵੇਂ ਇੱਕ ਆਮ ਪੁਰਾਣੀ ਲੋਕਾਂ ਦੀ ਕਹਾਵਤ ਵੀ ਹੈ, ਗੁਰੂ ਬਿਨਾਂ ਗਤ ਨਹੀਂ, ਸ਼ਾਮ ਬਿਨਾਂ ਪਤ ਨਹੀਂ। ਇਸ ਲਈ ਗੁਰੂ ਧਾਰਨ ਕਰਨਾ ਚਾਹੀਦਾ ਹੈ।
ਖੋਟੇ ਕੋ ਖਰਾ ਕਹੇ ਖਰੇ ਸਾਰ ਨ ਜਾਣੇ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਦੁਨੀਆਂ ਦੇ ਅੰਨੇ ਤੇ ਅਕਲ ਤੋਂ ਸੱਖਣੇ ਲੋਕ ਨੇ ਉਹ ਕਿਹੋ ਜਿਹੀ ਵਿਚਾਰਧਾਰਾ ਨੂੰ ਅਪਣਾ ਰਹੇ ਨੇ। ਖੋਟੇ ਕੋ ਖਰਾ ਕਹੇ, ਜਿਹੜੇ ਖੋਟੇ ਪੁਰਸ਼ ਨੇ ਉਹਨਾਂ ਨੂੰ ਖਰਾ ਕਹਿੰਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਕੋਈ ਬਹੁਤੇ ਸ਼ਰਾਬੀ ਕਬਾਬੀ ਐਬੀ ਲੋਕ ਨੇ ਅਤੇ ਜਿਹੜੇ ਉਹਨਾਂ ਦੇ ਹਮਜੋਲੀ ਹੁੰਦੇ ਨੇ, ਕੋਈ ਉਹਨਾਂ ਦੇ ਯਾਰ ਦੋਸਤ ਹੁੰਦੇ ਨੇ, ਉਹ ਖੋਟੇ ਪੁਰਸ਼ਾਂ ਨੂੰ ਸਲਾਉਂਦੇ ਨੇ। ਕਹਿੰਦੇ ਇਹ ਬੜਾ ਨਰ ਬੰਦਾ, ਚੋਰ ਚੋਰ ਨੂੰ ਸਲਾਉਂਦਾ, ਸਾਧ ਸਾਧ ਨੂੰ ਸਲਾਉਂਦਾ। ਖੋਟੇ ਕੋ ਖਰਾਕ ਹੈ, ਜਿਹੜੇ ਅੰਨੇ ਅਤੇ ਅਕਲ ਤੋਂ ਸੱਖਣੇ ਨੇ ਉਹ ਖੋਟੇ ਪੁਰਸ਼ ਨੂੰ ਖੋਟੇ ਸਿੱਕੇ ਨੂੰ ਖਰਾ ਕਹਿੰਦੇ ਨੇ ਅਤੇ ਖਰੇ ਸਾਰ ਨਾ ਜਾਣਾ। ਅਤੇ ਜਿਹੜੇ ਖਰੇ ਨੇ, ਖਰੇ ਸਿੱਕੇ ਨੇ, ਭਾਵ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਵਿਅਕਤੀ ਨੇ, ਉਹਨਾਂ ਦੀ ਉਹ ਕਦਰੋ ਕੀਮਤ ਨੂੰ ਜਾਣਦੇ ਹੀ ਨਹੀਂ। ਉਹ ਚੋਰ ਚੋਰਾਂ ਨੂੰ ਸਲਾਉਂਦੇ ਨੇ ਅਤੇ ਸਾਧ ਸਾਧਾਂ ਨੂੰ ਇਸੇ ਤਰ੍ਹਾਂ ਦੀ ਗੱਲ ਬਣੀ ਹੋਈ ਹੈ।
ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਲਯੁੱਗ ਦਾ ਸਮਾਂ ਬੜਾ ਹੀ ਅਸਚਰਜ ਹੈ। ਅੰਧੇ ਕਾ ਨਾਉ ਪਾਰਖੂ, ਇਹਦੇ ਵਿੱਚ ਅੰਨੇ ਦਾ ਨਾਂ ਪਾਰਖੂ ਰੱਖਿਆ ਹੋਇਆ ਹੈ। ਜਿਹੜਾ ਮਾਨਸਿਕ ਤੌਰ 'ਤੇ ਅੰਨਾ ਆਦਮੀ ਹੈ, ਅਗਿਆਨੀ ਹੈ, ਨਾ ਸਮਝ ਹੈ, ਅਤੇ ਉਹਨੂੰ ਅਸੀਂ ਰਤਨਾਂ ਦਾ ਪਾਰਖੂ ਸਮਝਦੇ ਹਾਂ। ਇਹਦਾ ਮਤਲਬ ਇਹ ਹੈ ਜਿਹੜੇ ਕੱਚੇ ਪਿੱਲੇ ਦੇਹਧਾਰੀ ਅਗਿਆਨੀ ਗੁਰੂ ਬਣੇ ਹੋਏ ਨੇ ਅਤੇ ਅਸੀਂ ਉਹਨਾਂ ਨੂੰ ਹੀਰਿਆਂ ਦੇ ਪਾਰਖੂ ਮੰਨੀ ਬੈਠੇ ਹਾਂ, ਪਰ ਉਹਨਾਂ ਨੂੰ ਤਾਂ ਆਪਣੇ ਆਪ ਦਾ ਵੀ ਪਤਾ ਨਹੀਂ ਅਤੇ ਦੂਜਿਆਂ ਦੀ ਉਹ ਪਰਖ ਕੀ ਕਰ ਸਕਦੇ ਨੇ। ਕਲਯੁੱਗ ਦਾ ਸਮਾਂ ਬੜਾ ਅਸਚਰਜ ਹੈ। ਇੱਥੇ ਅੰਨੇ ਨੂੰ ਆਪਣਾ ਆਗੂ ਬਣਾਈ ਫਿਰਦੇ ਨੇ ਅਤੇ ਅਗਿਆਨੀਆਂ ਨੂੰ ਗੁਰੂ ਬਣਾਈ ਫਿਰਦੇ ਨੇ ਅਤੇ ਉਹਨਾਂ ਨੂੰ ਪਾਰਖੂ ਕਹਿੰਦੇ ਹਨ।
ਸੂਤੇ ਕੋ ਜਾਗਤ ਕਹੈ ਜਾਗਤ ਕੋ ਸੂਤਾ।
ਲੋ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਐਸੇ ਕਲਯੁੱਗ ਦੇ ਲੋਕਾਂ ਦਾ ਸਮਾਚਾਰ ਹੈ, ਜਿਹੜਾ ਆਦਮੀ ਸੁੱਤਾ ਪਿਆ ਹੈ ਉਹ ਮਾਇਆ ਦੀ ਅਗਿਆਨਤਾ ਦੀ ਨੀਂਦ ਵਿੱਚ, ਅਤੇ ਉਹਨੂੰ ਕਹਿੰਦੇ ਵੀ ਇਹ ਤਾਂ ਜਾਗਦਾ ਹੈ, ਸੁੱਤੇ ਨੂੰ ਜਾਗਦਾ ਕਹਿੰਦੇ ਨੇ। ਜਿਹੜਾ ਆਦਮੀ ਕਦੇ ਨਾਮ ਨਹੀਂ ਜਪਦਾ, ਕਦੇ ਸਿਮਰਨ ਨਹੀਂ ਕਰਦਾ, ਦਿਨ ਰਾਤ ਮਾਇਆ ਪਿੱਛੇ ਦੌੜਿਆ ਫਿਰਦਾ ਹੈ, ਕਹਿੰਦੇ ਵੀ ਇਹ ਜਾਗਦਾ ਹੈ। ਜਿਹੜਾ ਮਾਨਸਿਕ ਤੌਰ 'ਤੇ ਸੁੱਤਾ ਹੋਇਆ ਹੈ ਉਹਨੂੰ ਜਾਗਦਾ ਕਹਿੰਦੇ ਨੇ ਅਤੇ ਜਾਗਤ ਕੋ ਸੂਤਾ। ਅਤੇ ਜਿਹੜਾ ਭਾਈ ਜਾਗਦਾ ਹੈ, ਜਿਹੜਾ ਕੋਈ ਆਪਣਾ ਸਮੇਂ ਸਿਰ ਉੱਠ ਕੇ ਨਿਤਨੇਮ ਕਰਦਾ ਹੈ, ਕੋਈ ਹੋਰ ਭਜਨ ਪਾਠ ਕਰਦਾ ਹੈ, ਸੰਗਤ ਵਿੱਚ ਆਉਂਦਾ ਹੈ, ਅਤੇ ਉਹਨੂੰ ਕਹਿੰਦੇ ਲੈ ਵੀ ਇਹ ਤਾਂ ਸੁੱਤਾ ਪਿਆ ਹੈ। ਕਿਉਂਕਿ ਦੁਨੀਆਂ ਦੇ ਲੋਕਾਂ ਦਾ ਉਲਟਾ ਹੀ ਸਮਾਚਾਰ ਹੈ, ਉਹ ਜਿਹੜੇ ਅਗਿਆਨ ਦੀ ਨੀਂਦ ਵਿੱਚ ਸੁੱਤੇ ਪਏ ਨੇ ਅਤੇ ਧੰਦਿਆਂ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਜਾਗਦਾ ਕਹਿੰਦੇ ਨੇ, ਅਤੇ ਜਿਹੜੇ ਭਾਈ ਨਾਮ ਸਿਮਰਨ ਵਿੱਚ ਜਾਗਦੇ ਨੇ ਉਹਨਾਂ ਨੂੰ ਸੁੱਤੇ ਆਖਦੇ ਹਨ।
ਜੀਵਤ ਕਾ ਮੂਆ ਕਹੈ ਮੂਏ ਨਹੀਂ ਰੋਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਜੀਵਤ ਕੋ, ਜਿਹੜਾ ਜਿਉਂਦਾ ਹੈ ਉਹਨੂੰ ਉਹ ਮੂਆ ਮਰਿਆ ਕਹਿੰਦੇ ਨੇ, ਜਿਉਂਦੇ ਨੂੰ ਮਰਿਆ ਕਹਿੰਦੇ ਨੇ, ਅਤੇ ਮੂਏ ਨਹੀਂ ਰੋਤਾ, ਅਤੇ ਜਿਹੜਾ ਮਰਿਆ ਹੋਇਆ ਉਹਨੂੰ ਕੋਈ ਰੋਂਦਾ ਵੀ ਨਹੀਂ। ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਨੇ ਸਿਮਰਨ ਕਰਕੇ ਅਤੇ ਆਤਮਕ ਜੀਵਨ ਪ੍ਰਾਪਤ ਕਰ ਲਿਆ ਹੈ ਨਾ, ਅਤੇ ਉਹਨਾਂ ਨੂੰ ਦੁਨੀਆਂ ਦੇ ਲੋਕ ਕਹਿੰਦੇ ਨੇ ਇਹ ਤਾਂ ਮਰ ਗਏ ਨੇ, ਦੁਨੀਆਂ ਵੱਲੋਂ ਮਰ ਗਏ ਨੇ। ਇਹੀ ਗੱਲ ਹੁੰਦੀ ਹੈ ਨਾ ਜੀਵਤ ਕੋ ਮੂਆ ਕਹੈ, ਵੀ ਜਿਹੜੇ ਆਤਮਕ ਜੀਵਨ ਵਿੱਚ ਜਿਉਂਦੇ ਨੇ ਲੋਕ ਉਹਨਾਂ ਨੂੰ ਮਰਿਆ ਕਹਿੰਦੇ ਨੇ, ਅਤੇ ਮੂਹੇ ਨਹੀਂ ਰੋਤਾ, ਅਤੇ ਜਿਹੜੇ ਭਾਈ ਮਰੇ ਹੋਏ ਨੇ ਸੋ ਮੂਆ ਜਿਸ ਮਨੋਂ ਵਿਸਾਰੇ, ਜਿਹੜੇ ਕਦੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਕਦੇ ਸਿਮਰਨ ਨਹੀਂ ਕਰਦੇ, ਰੱਬ ਵੱਲੋਂ ਮਰੇ ਹੋਏ ਨੇ, ਅਤੇ ਉਹਨਾਂ ਦੇ ਲਈ ਉਹ ਕਦੀ ਰੋਂਦੇ ਵੀ ਨਹੀਂ, ਭਾਵ ਉਹਨਾਂ ਲਈ ਕੁਝ ਵੀ ਸੋਚਦੇ ਨੇ, ਨਾ ਹੀ ਉਹਨਾਂ ਦੇ ਲਈ ਕਦੀ ਪਛਤਾਵਾ ਹੁੰਦਾ ਹੈ।
ਆਵਤ ਕੋ ਜਾਤਾ ਕਹੈ ਜਾਤੇ ਕੋ ਆਇਆ।
ਲੋ ਵੀ ਕਲਯੁੱਗ ਦਾ ਸਮਾਚਾਰ ਤੇ ਇਹ ਹੈ ਆਵਤ ਕੋ ਜਾਤਾ ਕਹੈ, ਤੇ ਜਿਹੜਾ ਭਾਈ ਸੰਗਤ ਵਿੱਚ ਆਉਂਦਾ ਹੈ, ਭਲੇ ਪਾਸੇ ਲੱਗਦਾ ਹੈ, ਤੇ ਉਹਨੂੰ ਤਾਂ ਕਹਿੰਦੇ ਵੀ ਜਾਤਾ ਕਹੈ, ਕਹਿੰਦੇ ਲੈ ਵੀ ਇਹ ਤੇ ਜਾਂਦਾ ਹੈ, ਭਾਵ ਇਹ ਸਾਡੇ ਵੱਲੋਂ ਜਾ ਰਿਹਾ ਹੈ, ਤੇ ਜਾਤੇ ਕੋ ਆਇਆ। ਅਤੇ ਜਿਹੜਾ ਭਾਈ ਜਾਂਦਾ ਹੈ ਅਤੇ ਉਹਨੂੰ ਕਹਿੰਦੇ ਹੁਣ ਆ ਗਿਆ, ਭਾਵ ਜੇ ਕੋਈ ਰੱਬ ਵਾਲੇ ਪਾਸੇ ਤੁਰਦਾ ਹੈ ਨਾ, ਅਤੇ ਉਹਨੂੰ ਲੋਕ ਕਹਿੰਦੇ ਨੇ ਵੀ ਇਹ ਤੇ ਬਈ ਚਲਿਆ ਗਿਆ ਦੁਨੀਆ ਵੱਲੋਂ। ਅਤੇ ਜਿਹੜਾ ਕੋਈ ਭਾਈ ਉਹ ਦੂਸਰੇ ਪਾਸੇ ਜਾਂਦਾ ਹੈ ਅਤੇ ਉਹਨੂੰ ਕਹਿੰਦੇ ਲੈ ਵੀ ਆ ਗਿਆ, ਹੁਣ ਮੁੜ ਕੇ ਸਾਡੇ ਵਿੱਚ ਰਲ ਗਿਆ, ਇਹ ਹੁਣ ਸਾਡੇ ਵਰਗਾ ਹੀ ਹੋ ਗਿਆ। ਦੁਨੀਆ ਦਾ ਹਾਲ ਇਹੋ ਜਿਹਾ ਹੀ ਹੈ, ਆਵਤ ਕੋ ਜਾਤਾ ਕਹੇ, ਜਿਹੜਾ ਭਾਈ ਆਉਂਦਾ ਹੈ ਭਾਵ ਗੁਰੂ ਘਰ ਵਿੱਚ ਆਉਂਦਾ ਹੈ, ਕੋਈ ਰੱਬ ਦੇ ਨੇੜੇ ਆਉਂਦਾ ਹੈ, ਉਹਨੂੰ ਤਾਂ ਕਹਿੰਦੇ ਜਾਂਦਾ ਹੈ ਵੀ ਸਾਡੇ ਵੱਲੋਂ ਜਾ ਰਿਹਾ, ਦੁਨੀਆਂ ਵੱਲੋਂ ਜਾ ਰਿਹਾ ਹੈ। ਅਤੇ ਜਿਹੜਾ ਦੁਨੀਆਂ ਵੱਲੋਂ ਜਾਂਦਾ ਹੈ ਅਤੇ ਉਹਨੂੰ ਕਹਿੰਦੇ ਵੀ ਜਿਹੜਾ ਰੱਬ ਵੱਲੋਂ ਜਾਂਦਾ ਉਹਨੂੰ ਕਹਿੰਦੇ ਆ ਗਿਆ ਵੀ ਹੁਣ ਸਾਡੇ ਵਿੱਚ ਰਲ ਗਿਆ ਹੈ।
ਪਰ ਕੀ ਕਾ ਆਪਣੀ ਕਹੇ ਆਪਣੋ ਨਹੀਂ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਕਲਯੁਗ ਦਾ ਵਰਤਾਰਾ ਹੈ, ਪਰਾਈ ਵਸਤੂ ਨੂੰ ਆਪਣੀ ਕਹਿੰਦਾ ਹੈ। ਸਾਡਾ ਕੁਛ ਆਪਣਾ ਤੇ ਹੈ ਹੀ ਨਹੀਂ, ਹਰ ਇੱਕ ਚੀਜ਼ ਪਰਾਈ ਹੈ, ਪਰਾਈ ਨੂੰ ਆਪਣੀ ਕਹਿੰਦਾ ਹੈ। ਤੇ ਜਿਹੜਾ ਆਪਣਾ ਹੈ, ਆਪਣਾ ਕੀ ਹੈ, ਸਭ ਕੁਛ ਆਪਣਾ, ਇੱਕ ਰਾਮ ਪਰਾਇਆ ਸਾਡਾ ਆਪਣਾ ਤੇ ਵਾਹਿਗੁਰੂ ਹੀ ਹੈ, ਉਹ ਸਾਨੂੰ ਚੰਗਾ ਹੀ ਨਹੀਂ ਲੱਗਦਾ, ਹੋਰ ਪਰਾਈਆਂ ਵਸਤੂਆਂ ਨੂੰ ਆਪਣੀਆਂ ਮੰਨੀ ਬੈਠੇ ਹਾਂ।
ਮੀਠੇ ਕਾ ਕੌੜਾ ਕਹੇ, ਕੜੂਏ ਕਾ ਮੀਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਐਸਾ ਕਲਯੁਗ ਦਾ ਵਰਤਾਰਾ ਹੈ, ਤੇ ਜਿਹੜਾ ਵਾਹਿਗੁਰੂ ਦਾ ਨਾਮ ਮਿੱਠਾ ਹੈ, ਇਸ ਮਿੱਠੇ ਨਾਮ ਨੂੰ, ਮਿੱਠੇ ਅੰਮ੍ਰਿਤ ਨੂੰ ਤੇ ਕੌੜਾ ਕਹੀ ਜਾਂਦੀ ਹੈ, ਤੇ ਕੜੂਏ ਕੋ ਮਿੱਠਾ। ਤੇ ਜਿਹੜਾ ਕੌੜਾ ਹੈ, ਵਿਸ਼ਿਆਂ ਦਾ ਸਵਾਦ, ਸ਼ਰਾਬ, ਕਬਾਬ, ਨਸ਼ੇ ਵਿਸ਼ੇ ਸਾਰੇ ਕੌੜੇ ਹੁੰਦੇ ਨੇ, ਤੇ ਉਹਨਾਂ ਨੂੰ ਮਿੱਠਾ ਕਹੀ ਜਾਂਦੇ ਨੇ। ਵਾਹਿਗੁਰੂ ਦੇ ਮਿੱਠੇ ਨਾਮ ਨੂੰ, ਅੰਮ੍ਰਿਤ ਨੂੰ ਕੌੜਾ ਕਹਿੰਦੇ ਨੇ, ਤੇ ਜਿਹੜੇ ਕੌੜੇ ਨੇ, ਵਿਸ਼ਿਆਂ ਦੇ ਸਵਾਦ ਨੇ, ਅਮਲਾਂ ਦੇ ਸਵਾਦ ਨੇ, ਉਹਨਾਂ ਨੂੰ ਮਿੱਠਾ ਜਾਣਦੇ ਹਨ।
ਰਾਤੇ ਕੀ ਨਿੰਦਾ ਕਰੇ ਐਸਾ ਕਲ ਮਹਿ ਡਿਠਾ।
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਅਸੀਂ ਤੇ ਕਲਯੁਗ ਦੇ ਵਿੱਚ ਇਹੋ ਜਿਹਾ ਵਰਤਾਰਾ ਵਰਤਦਾ ਦਿਖਿਆ ਹੈ, ਜੇ ਕੋਈ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਨਾ, ਤੇ ਲੋਕ ਉਹਦੀ ਨਿੰਦਿਆ ਕਰਦੇ ਨੇ। ਭਾਵ ਜਿਹੜੇ ਚੰਗੇ ਚੰਗੇ ਮਹਾਂਪੁਰਖ ਸੰਸਾਰ ਦੇ ਵਿੱਚ ਹੋਏ ਨੇ, ਭਗਤ ਕਬੀਰ ਜੀ ਵਰਗੇ, ਤੇ ਉਹਨਾਂ ਨੂੰ ਵੀ ਲੋਕਾਂ ਨੇ ਮਾਫ਼ ਨਹੀਂ ਕੀਤਾ। ਹੋਰ ਦੀ ਗੱਲ ਕੀ ਕਹਿਣੀ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਵੀ ਲੋਕਾਂ ਨੇ ਤੇ ਕਈ ਤਰ੍ਹਾਂ ਦੇ ਨਾਲ ਭੰਡਣ ਦੀ ਕੋਸ਼ਿਸ਼ ਕੀਤੀ, ਤੇ ਜਿਵੇਂ ਕਿ ਸਤਿਗੁਰੂ ਦੇ ਬਚਨ ਆਏ ਨੇ, ਕੋਈ ਆਖੇ ਭੂਤ ਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਇਸ ਲਈ ਜਿਹੜੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ, ਲੋਕ ਉਹਨਾਂ ਦੀ ਨਿੰਦਿਆ ਕਰਦੇ ਨੇ, ਤੇ ਐਸਾ ਵਰਤਾਰਾ ਕਲਯੁਗ ਦੇ ਵਿੱਚ ਵਰਤਦਾ ਦੇਖਿਆ ਹੈ।
ਜੇਰੀ ਕੀ ਸੇਵਾ ਕਰ ਹੈ ਠਾਕੁਰ ਨਹੀਂ ਦੀਸੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਕਲਯੁਗ ਦੇ ਵਿੱਚ ਵੀ ਲੋਕ ਚੇਰੀ ਦਾ ਅਰਥ ਹੈ ਦਾਸੀ, ਗੋਲੀ ਦੀ ਸੇਵਾ ਕਰਦੇ ਨੇ, ਤੇ ਜਿਹੜਾ ਮਾਲਕ ਹੈ ਘਰ ਦਾ ਉਹ ਇਹਨਾਂ ਨੂੰ ਦਿਸਦਾ ਹੀ ਨਹੀਂ। ਮਾਲਕ ਕੌਣ ਹੈ? ਮਾਲਕ ਭਾਈ ਅਕਾਲ ਪੁਰਖ ਵਾਹਿਗੁਰੂ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਤੇ ਦਾਸੀ ਕੌਣ ਹੈ, ਗੋਲੀ ਕੌਣ ਹੈ? ਉਹ ਹੈ ਮਾਇਆ। ਅਸੀਂ ਮਾਇਆ ਦੀ, ਇਸ ਚੇਰੀ ਗੋਲੀ ਦੀ ਸੇਵਾ ਕਰਦੇ ਹਾਂ, ਤੇ ਪਰ ਸਾਨੂੰ ਵਾਹਿਗੁਰੂ ਦਿਸਦਾ ਹੀ ਨਹੀਂ, ਉਹਦੀ ਕੋਈ ਭਗਤੀ ਕਰਨ ਨੂੰ ਤਿਆਰ ਨਹੀਂ ਹੈ।
ਪੋਖਰ ਨੀਰ ਵਿਰੋਲੀ ਹੈ, ਮਾਖਨ ਨਹੀਂ ਰਿਸੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਨਸੀਹਤ ਦਿੰਦੇ ਨੇ ਵੀ ਜੇ ਕੋਈ ਆਦਮੀ, ਪੋਖਰ ਦਾ ਅਰਥ ਹੈ ਛੱਪੜ, ਉੱਧਰ ਤੁਸੀਂ ਬੰਗਾਲ ਤੇ ਬਿਹਾਰ ਦੇ ਇਲਾਕੇ ਵਿੱਚ ਜਾਓ ਨਾ, ਉਹ ਘਰਾਂ ਦੇ ਮੂਹਰੇ ਛੋਟੇ ਛੋਟੇ ਤਲਾਅ ਜੇ ਬਣਾਏ ਹੋਏ ਨੇ, ਉਹਨਾਂ ਨੂੰ ਪੋਖਰ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਪੋਖਰ ਨੀਰ ਵਿਰੋਲੀ ਹੈ, ਜੇ ਕੋਈ ਉਸ ਪੋਖਰ ਵੀ ਉਸ ਗੰਦੇ ਛੱਪੜ ਦੇ ਪਾਣੀ ਨੂੰ ਲੈ ਕੇ ਰਿੜਕਣ ਲੱਗ ਜਾਵੇ ਤੇ ਮੱਖਣ ਨਹੀਂ ਰਿਸਾ, ਉਹਦੇ ਵਿੱਚੋਂ ਕਦੇ ਮੱਖਣ ਥੋੜ੍ਹਾ ਨਿਕਲ ਸਕਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕ ਕਰਮ ਕਾਂਡ ਕਰਦੇ ਨੇ, ਭੂਤਾਂ ਪ੍ਰੇਤਾਂ ਦੀ, ਮੜੀਆਂ ਮਸਾਣੀਆਂ ਦੀ ਪੂਜਾ ਕਰਦੇ ਨੇ, ਇਹ ਤੇ ਛੱਪੜ ਦਾ ਪਾਣੀ ਰਿੜਕਦੇ ਨੇ, ਉਹਦੇ ਵਿੱਚੋਂ ਕਦੇ ਵੀ ਆਤਮ ਗਿਆਨ ਦਾ ਤੇ ਨਾਮ ਦੇ ਅੰਮ੍ਰਿਤ ਰਸ ਦਾ ਅਥਵਾ ਮੁਕਤੀ ਦਾ ਮੱਖਣ ਨਹੀਂ ਨਿਕਲ ਸਕਦਾ।
ਇਸ ਪਦ ਜੋ ਅਰਥ ਆਏਲੇ ਸੋ ਗੁਰੂ ਹਮਾਰਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਸਤਿਗੁਰੂ ਦੇ ਪਾਸ ਕੁਛ ਵਿਦਵਾਨ ਲੋਕ ਆਏ ਹੋਣਗੇ, ਜਿਨ੍ਹਾਂ ਦੇ ਨਾਲ ਇਹ ਕਰਮ ਕਾਂਡੀਆਂ ਦੇ ਨਾਲ ਵਿਚਾਰ ਹੋਈ ਹੈ, ਤੇ ਸਤਿਗੁਰੂ ਉਹਨਾਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਇਸ ਪਦ ਜੋ ਅਰਥ ਆਏਲੇ, ਵੀ ਜਿਹੜਾ ਇਸ ਸ਼ਬਦ ਦੇ ਜਿਹੜੇ ਪਦ ਪਦਾਰਥ ਨੇ, ਇਹਨਾਂ ਦੇ ਸਹੀ ਅਰਥਾਂ ਨੂੰ ਵੀ ਉਹ ਗ੍ਰਹਿਣ ਕਰ ਲਵੇ, ਇਸ ਦੇ ਅਸਲੀ ਮਤਲਬ ਨੂੰ ਸਮਝਾ ਦੇਵੇ, ਸੋ ਗੁਰੂ ਹਮਾਰਾ, ਉਹ ਸਾਡਾ ਗੁਰੂ ਹੋ ਸਕਦਾ ਹੈ, ਪਾਪ ਪੂਜਨੀਕ ਹੋ ਸਕਦਾ ਹੈ।
ਨਾਨਕ ਚੀਨੇ ਆਪ ਕਾ ਸੋ ਅਪਰ ਅਪਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਆਪਣੇ ਆਪ ਨੂੰ ਚੀਨ ਲਵੇ, ਭਾਵ ਆਪਣੇ ਆਪੇ ਦੀ ਜਾਣ ਪਛਾਣ ਹਾਸਲ ਕਰ ਲਵੇ, ਆਪਾ ਕੀ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਸਦਾ ਸਦਾ ਰੰਗ ਮਾਣ। ਜਿਹੜਾ ਇਉਂ ਆਪਣੇ ਆਪੇ ਨੂੰ ਚੀਣ ਲਵੇ, ਆਪਣੇ ਆਪੇ ਨੂੰ ਪਛਾਣ ਲਵੇ, ਹਜ਼ੂਰ ਕਹਿੰਦੇ ਨੇ ਸੋ ਅਪਰ ਪਾਰਾ, ਉਸ ਅਪਰ ਅਪਾਰ ਵਾਹਿਗੁਰੂ ਪਰਮੇਸ਼ਰ ਦਾ ਵੀ ਗਿਆਨ ਹਾਸਲ ਕਰ ਲੈਂਦਾ ਹੈ।
ਸਭ ਆਪੇ ਆਪ ਵਰਤਦਾ ਆਪੇ ਪਰਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਸਭ ਆਪੇ ਆਪ ਵਰਤਦਾ, ਉਹ ਵਾਹਿਗੁਰੂ ਸਭ ਦੇ ਅੰਦਰ ਅਥਵਾ ਸਰਵ ਰੂਪ ਹੋ ਕੇ ਉਹ ਆਪਣੇ ਆਪ ਹੀ ਵਰਤ ਰਿਹਾ ਹੈ ਤੇ ਆਪੇ ਪਰਮਾਇਆ। ਵਾਹਿਗੁਰੂ ਨੇ ਆਪ ਹੀ ਸਾਰਿਆਂ ਨੂੰ ਭਰਮ ਦੇ ਵਿੱਚ ਪਾਇਆ ਹੋਇਆ ਹੈ।
ਗੁਰ ਕਿਰਪਾ ਤੇ ਬੁਝੀਐ ਸਭ ਬ੍ਰਹਮ ਸਮਾਇਆ।
ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਸਮਝਿਆ ਜਾਂਦਾ ਹੈ, ਕਿਹੜੀ ਗੱਲ ਨੂੰ? ਸਭ ਬ੍ਰਹਮ ਸਮਾਇਆ, ਵੀ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਸਮਾ ਰਿਹਾ ਹੈ, ਚਾਹੇ ਕੋਈ ਗਿਆਨੀ ਨੇ ਚਾਹੇ ਅਗਿਆਨੀ ਨੇ, ਚਾਹੇ ਕੋਈ ਪੁੰਨੀ ਨੇ ਚਾਹੇ ਪਾਪੀ ਨੇ, ਚਾਹੇ ਗੁਰਮੁਖ ਨੇ ਚਾਹੇ ਮਨਮੁਖ ਨੇ, ਦੇਵਤੇ ਹਨ ਚਾਹੇ ਕੋਈ ਰਾਕਸ਼ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਤੇ ਸਮਾਇਆ ਹੋਇਆ ਹੈ। ਪਰ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਸਮਝਿਆ ਜਾਂਦਾ ਹੈ, ਨਹੀਂ ਤੇ ਹਰ ਆਦਮੀ ਇਹੀ ਸਮਝਦਾ ਹੈ ਕਿ ਮੇਰੇ ਅੰਦਰ ਹੀ ਰੱਬ ਹੈ ਤੇ ਬਾਕੀ ਤਾਂ ਸਾਰੇ ਐਵੇਂ ਤੁਰੇ ਫਿਰਦੇ ਨੇ। ਹਿੰਦੂ ਮੁਸਲਮਾਨਾਂ ਦੇ ਝਗੜੇ ਇਸੇ ਗੱਲ ਤੋਂ ਹੀ ਨੇ, ਇਸੇ ਲਈ ਉਹ ਕਹਿੰਦੇ ਜੋ ਕੁਛ ਸਾਡੇ ਕੋਲ ਹੈ ਉਹ ਹੋਰ ਕਿਸੇ ਕੋਲ ਹੈ ਹੀ ਨਹੀਂ। ਹਜ਼ੂਰ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਸਮਝਿਆ ਜਾਂਦਾ ਹੈ ਵੀ ਕੀ ਹਿੰਦੂ ਕੀ ਮੁਸਲਮਾਨ ਕੀ ਸਿੱਖ ਜੈਨੀ ਬੋਧੀ ਈਸਾਈ ਦੀ ਗੱਲ ਛੱਡੋ, ਜਿੰਨੇ ਪਸ਼ੂ ਪੰਛੀ ਨੇ ਇਹਨਾਂ ਵਿੱਚ ਵੀ, ਪੱਥਰਾਂ ਵਿੱਚ ਵੀ, ਬਿਰਸ਼ਾਂ ਦੇ ਵਿੱਚ ਵੀ, ਸਾਗਰ ਦੇ ਵਿੱਚ ਵੀ, ਪਹਾੜਾਂ ਦੇ ਵਿੱਚ ਵੀ, ਸਭ ਦੇ ਅੰਦਰ ਹੀ ਰੱਬ ਵੱਸ ਰਿਹਾ। ਗੱਲ ਖਤਮ ਹੋ ਗਈ, ਲੜਾਈ ਕਾਹਦੀ? ਇਸੇ ਲਈ ਪਰ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਸਮਝਿਆ ਜਾਂਦਾ ਹੈ ਕਿ ਸਾਰਿਆਂ ਵਿੱਚ ਹੀ ਬ੍ਰਹਮ ਸਮਾ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਵਿਚਾਰਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਭ ਆਪੇ ਆਪ ਵਰਤਦਾ ਆਪੇ ਪਰਮਾਇਆ, ਗੁਰ ਕਿਰਪਾ ਤੇ ਬੁਝੀਐ ਸਭ ਬ੍ਰਹਮ ਸਮਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।